ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸਵਾਮੀ ਉਠ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ ਕਰਾਂ ਤੇਰੇ ਗੁਣ ਬਹੁਤੇ ਨੇ ਮੈਂ ਕੀ ਸਿਫਤ
ਕਰਾਂ
ਤੇਰੇ ਗੁਣ ਬਹੁਤ ਨੇ ਮੈਂ ਕੀ ਸਿਫਤ ਕਰਾਂ
ਵਾਹਿਗੁਰੂ ਵਾ
सत्कार योग गुरु के साजे नवाजी गुरु प्यारे गुरु सवारी सारी संगत मन बिरतिया एकागर करके धन गुरु कलगी धर महाराज जी की बख्शी फतेह आप सांझी करिए सारे गज के फतेह बुलाओ वाहेगुरु जी का खालसा वाहेगुरु जी की फतेह। संगतां दे वड्डे भाग जो जुगो जुग अटल चवर छतर तख्त दे मालक धन धन श्री गुरु ग्रंथ साहिब महाराज जी दी पावन पवित्र हजूरी विच बैठ के तुरकी बाणी इलाही बाणी पाप नाशक शांतदायक गुरबाणी दे कीर्तन दा लाहा लै रहे हां। दुनिया दे विच संसार विच लोक पुन्ना नू इकट्ठा करन दे वास्ते बहुत सारे साधन अपनाउंदे ने। कोई तो धूणियां तापदा है, कोई जल धारे करदा है, कोई पिपलां दियां जड़ां दे विच पानी पाई जांदा है। ए साध संगत अपने अपने बनावटी ढंग कई अपनाउंदे ने, पर जे आपां धन गुरु ग्रंथ साहिब महाराज जी अगे बेनती करिए सच्चे पातशाह जी महाराज जी आप जी कृपा करके दसो कि संसार दे विच सब तो वड्डा पुन करम केड़ा है दुनिया दे विच ता धन गुरु ग्रंथ साहिब महाराज जी विच फिर पंजवां गुरु नानक धन धन श्री गुरु अर्जन देव महाराज जी शहीदां दे सरताज आपां नूं समझा रहे ने हर कीरत साध संगत है। कहिंदे संगत विच बैठ के जिवें हुण आपां गुरु दी हजूरी विच बैठे हाँ, संगत विच बैठ के मन नूं एकागर करके परमेशर दे गुरु परमेशर दे गुणा नूं गाउणा ही हर कीरत साध संगत है। सिर कर मन के करमा सारे जिन्ने भी दुनिया दे उच्चे सुच्चे कर्म ने पुन्ना नूं इकट्ठा करन दे वास्ते गुरु ग्रंथ साहिब महाराज जी आपां नूं उपदेश करदे ने। इंसान जे तू वड्डे पुन इकट्ठे करने ने ना कल मह एहो पुन गुण गोबिंद गाहे। संगत विच बैठ के ते गुरु परमेशर दे गुणा नूं ही गाउणा है। कलयुग दे विच इह सब तो वड्डा पुन है ते कलयुग दे विच सतगुरु महाराज जी ने किनू प्रधानता दिती है। होर भजन करन दे ढंग तरीके बहुत ने, कोई सिमरन करदा है, कोई मूल मंत्र, कोई बाणी पढ़दा है, कोई सहज पाठ, सब अपने जगह चंगे ने, पर संगत विच बैठ के जिहड़ा आनंद है ना कल युग में कीर्तन प्रधाना गुरमुख जपिए लाए ध्याना। कल युग दे विच संगत विच बैठ के जिहड़ा कीर्तन करदा है ना जां सुनदा है सासन सब तो वड्डा सतगुरु महाराज जी ने कीर्तन नूं प्रधानता दे दित्ती ते हर कीरत साध संगत है सिर करमन के करमा। ते महाराज जी तुसीं दस्ता दिता भी ये सब तो श्रोमणी काम है, कर्म है पुन्ना नूं इकट्ठे करन दा, ते महाराज जी हरेक प्राप्त कर सकदा है। ता गुरु जी कहण लगे नहीं, कहो नानक तिस भयो प्राप्त जिस पुरब लिखे का लहना। जिहदे पूरबले चंगे भाग जाग पैण, चंगे उहने कर्म कीते होण पूरबले, जदों इत्थे उह हुण फल देण नूं समर्थ होणगे ना ਤਾਂ ਇਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਵੇਗੀ। ਨਹੀਂ ਤਾਂ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੇ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਅਤੇ ਨਹੀਂ ਤਾਂ ਜਿਨ੍ਹਾਂ ਦੇ ਨਹੀਂ ਭਾਗ ਜਾਗੇ, ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੇ ਜੀਓ। ਇਸ ਕਰਕੇ ਗੁਰੂ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਨੇ, ਐ ਇਨਸਾਨ ਤੈਨੂੰ ਮਨੁੱਖਾਂ ਦੇ ਮਿਲੀ ਹੈ, ਸਭ ਤੋਂ ਦੁਨੀਆ ਤੋਂ ਸ੍ਰੇਸ਼ਟ ਸ਼੍ਰੋਮਣੀ ਕਰਮ ਤੈਨੂੰ ਅਸੀਂ ਦੱਸਿਆ ਹੈ। ਸੰਗਤ ਵਿੱਚ ਬੈਠ ਕੇ ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ। ਸਭ ਤੋਂ ਵੱਡਾ ਸ਼੍ਰੋਮਣੀ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਹਿ ਲੈਣਾ। ਫਿਰ ਸੰਗਤ ਵਿੱਚ ਆ ਕੇ ਕਰਨਾ ਕੀ ਹੈ, ਇਹਨੇ ਗੁਰਬਾਣੀ ਪੜ੍ਹਨੀ ਹੈ, ਗਾਉਣੀ ਹੈ ਅਤੇ ਗੁਰਬਾਣੀ ਸੁਣਨੀ ਹੈ। ਕੋਈ ਗਾਵੈ ਕੋ ਸੁਣੈ, ਕਬੀਰ ਜੀ ਦਾ ਬਚਨ ਹੈ, ਕਹਿੰਦੇ ਬਾਣੀ ਨੂੰ ਭਾਵੇਂ ਕੋਈ ਗਾ ਲਵੇ ਭਾਵੇਂ ਕੋਈ ਸੁਣ ਲਵੇ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹਨੂੰ ਮਨ ਦੇ ਵਿੱਚ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਉਹਦੀ ਅੰਤ ਸਮੇਂ ਪਰਮ ਗਤੀ ਨਾ ਹੋਵੇ, ਉਹ ਨਰਕਾਂ ਨੂੰ ਨਹੀਂ ਜਾ ਸਕਦਾ, ਇਹ ਉਹਦੇ ਮਨ ਦੇ ਵਿੱਚ ਸ਼ੰਕਾ ਨਹੀਂ ਚਾਹੀਦਾ। ਆਓ, ਸੁਣਨ ਦੇ ਫਾਇਦੇ ਕੀ ਨੇ? ਸੰਗਤ ਵਿੱਚ ਆਪਾਂ ਬਾਣੀ ਗਾਉਣੀ ਹੈ ਅਤੇ ਸੁਣਨੀ ਹੈ। ਸੁਣਨ ਦਾ ਬਹੁਤ ਵੱਡਾ ਮਹੱਤਵ ਹੈ। ਆਪਾਂ ਜਪਜੀ ਸਾਹਿਬ ਵਿੱਚ ਧੰਨ ਗੁਰੂ ਨਾਨਕ ਦੀ ਬਾਣੀ ਰੋਜ਼ ਪੜ੍ਹਦੇ ਹਾਂ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਬਾਣੀ ਨੂੰ ਪਿਆਰ ਦੇ ਨਾਲ ਸੁਣਨ ਦੇ ਨਾਲ ਇਹਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ, ਅਤੇ ਗੁਰਬਾਣੀ ਨੂੰ ਸੁਣਨ ਦੇ ਨਾਲ ਇਹ ਵੱਡੇ ਵੱਡੇ ਮੁਰਾਤਬੇ ਪਦਵੀਆਂ ਵੀ ਹਾਸਲ ਹੁੰਦੀਆਂ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਇੱਥੋਂ ਤੱਕ ਕਈ ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਦੇ ਵਾਸਤੇ ਜਾਂਦੇ ਨੇ ਨਾ, ਅਤੇ ਉੱਥੇ ਕਿੰਨੀ ਮਾਇਆ ਖਰਚ ਹੁੰਦੀ ਹੈ ਜੇ ਜਾਣਾ ਵੀ ਪਵੇ, ਕਿੰਨਾ ਸਮਾਂ ਲੱਗੇਗਾ। ਪਰ ਗੁਰੂ ਜੀ ਆਪਾਂ ਨੂੰ ਕਹਿ ਰਹੇ ਨੇ ਤੈਨੂੰ ਇੱਥੇ ਹੀ ਇਸ਼ਨਾਨ ਕਰਾ ਦਿੰਦੇ ਹਾਂ। ਮਹਾਰਾਜ ਜੀ ਉਹ ਕਿਵੇਂ? ਸੁਣਿਆ ਅੱਠ ਸੱਠ ਕਾ ਇਸ਼ਨਾਨ। ਸੰਗਤ ਵਿੱਚ ਬਹਿ ਕੇ ਬਾਣੀ ਨੂੰ ਸੁਣੇਗਾ ਅਤੇ ਬਾਣੀ ਨੂੰ ਪੜ੍ਹੇਗਾ, ਤੈਨੂੰ ਅਠਾਹਠ ਤੀਰਥਾਂ ਦਾ ਇਸ਼ਨਾਨ ਇੱਥੇ ਬੈਠਿਆਂ ਬੈਠਿਆਂ ਹੀ ਪ੍ਰਾਪਤ ਹੁੰਦਾ ਹੈ। ਇਹ ਹੈ ਸੁਣਨ ਦੀ ਮਹਿਮਾ। ਸੁਣਿਆ ਸੀ ਨਾ ਭਾਈ ਜੋਧ ਦੀ ਰਸਨਾ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੇ ਰੂਪ ਵਿੱਚ ਸੁਣੀ ਸੀ ਬਾਣੀ ਬੀਬੀ ਅਮਰੋ ਦੇ ਮੁੱਖ ਤੋਂ ਬਾਬਾ ਅਮਰਦਾਸ ਮਹਾਰਾਜ ਜੀ ਨੇ। ਦੇਖੋ ਗੁਰੂ ਦਾ ਮਿਲਾਪ ਹੋ ਗਿਆ, ਕਿੱਥੇ ਪਹੁੰਚ ਗਏ। ਆਓ, ਸੁਣਨ ਦੇ ਬਹੁਤ ਵੱਡੇ ਮਹੱਤਵ ਹਨ। ਜਿਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਆਨੰਦਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਸੰਗਤ ਜੀ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚਰਨ ਪਾ ਦਿੰਦੇ ਸੀ ਨਾ, ਉਹ ਜਗ੍ਹਾ ਪਵਿੱਤਰ ਸ਼ੋਭਨਿਕ ਅਤੇ ਪੂਜਣ ਯੋਗ ਬਣ ਜਾਂਦੀ ਸੀ। ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਜੀ ਬਚਨ ਲਿਖਦੇ ਨੇ ਆਪਣੀ ਰਚਨਾ ਦੇ ਵਿੱਚ, ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਹੁਣ ਧੰਨ ਗੁਰੂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਆਨੰਦਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਉਹ ਧਰਤੀ ਧੰਨ ਧੰਨ ਕਰਦੀ ਹੈ, ਉਹ ਧਰਤੀ ਧੰਨ ਧੰਨ ਕਰਦੀ ਹੈ, ਧਰਤੀ ਧੰਨ ਧੰਨ ਕਰਦੀ ਹੈ, ਉਹ 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 ਧਰਤੀ ਧੰਨ ਧੰਨ ਕਰਦੀ ਹੈ, ਜਿੱਥੇ ਬੈਠਣ ਸਤਿਗੁਰ ਪਿਆਰੇ, ਧਰਤੀ ਧੰਨ ਧੰਨ ਕਰਦੀ ਹੈ, ਉਹ ਧਰਤੀ ਧੰਨ ਧੰਨ ਕਰਦੀ ਹੈ, ਧੰਨ ਧੰਨ ਉਹ ਧਰਤੀ ਧੰਨ ਧੰਨ ਕਰਦੀ ਆ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਉਹ ਕਿੰਨੀ ਭਾਗਾਂ ਵਾਲੀ ਧਰਤੀ ਹੋਵੇਗੀ ਆਨੰਦਪੁਰ ਦੀ, ਜਿੱਥੇ ਧਨ ਕਲਗੀਆਂ ਵਾਲੇ ਪ੍ਰੀਤਮ ਉਹ ਧਰਤੀ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕਰਦੇ ਨੇ। ਦੂਰੋਂ ਨੇੜਿਓਂ ਸੰਗਤਾਂ ਧੰਨ ਗੁਰੂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਅਤੇ ਆਨੰਦਪੁਰ ਦੇ ਥੋੜ੍ਹੀ ਦੂਰ ਹੀ ਸਤਲੁਜ ਦਰਿਆ ਚੱਲਦਾ ਅਤੇ ਸੰਗਤਾਂ ਸਤਲੁਜ ਦਰਿਆ ਤੋਂ ਵੀ ਪਾਰ ਧੰਨ ਕਲਗੀ ਵਾਲੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਨੇ। ਅੱਜ ਕੱਲ੍ਹ ਪੁਲ ਬਣੇ ਨੇ, ਪਰ ਸੰਗਤ ਜੀ ਉਸ ਸਮੇਂ ਬੇੜੀਆਂ ਸਨ, ਮਲਾਹ ਸੰਗਤਾਂ ਨੇ ਬੇੜੀਆਂ ਵਿੱਚ ਸਵਾਰ ਹੋ ਕੇ ਪਾਰ ਹੋ ਕੇ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਪਹੁੰਚਦੀਆਂ ਸਨ। ਅਤੇ ਉੱਥੇ ਇੱਕ ਬੜਾ ਗਰੀਬ ਮਲਾਹ ਭਾਈ ਸੈਦਾ, ਅੱਤ ਦੀ ਗਰੀਬੀ, ਰੋਜ਼ ਦੀ ਰੋਜ਼ ਬੇੜੀ ਚਲਾਉਣੀ, ਜੋ ਵੀ ਸੰਗਤ ਜੀ ਮਾਇਆ ਬਣਨੀ, ਰਾਸ਼ਨ ਲਿਆ ਕੇ ਆਪਣੇ ਔਰ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ। ਕਈ ਦਫ਼ਾ ਉਹਦੀ ਬੇੜੀ ਦੇ ਵਿੱਚ ਵੀ ਸੰਗਤਾਂ ਨੇ ਬੈਠਣਾ, ਪਿਆਰ ਵਿੱਚ ਆ ਕੇ ਕਲਗੀਧਰ ਮਹਾਰਾਜ ਜੀਆਂ ਦੇ ਗੁਣਾਂ ਨੂੰ ਗਾਉਣਾ, ਗੁਰਬਾਣੀ ਪੜ੍ਹਨੀ, ਪਿਆਰ ਵਿੱਚ ਆ ਕੇ ਭਾਈ ਸੈਦੇ ਦੇ ਕੰਨਾਂ ਵਿੱਚ ਵੀ ਬਾਣੀ ਦੀ ਆਵਾਜ਼ ਪੈਣੀ। ਅੱਜ ਕੀ ਹੋਇਆ, ਅੱਜ ਵੀ ਸੰਗਤਾਂ ਭਾਈ ਸੈਦੇ ਦੀ ਬੇੜੀ ਵਿੱਚ ਬੈਠੀਆਂ, ਪਿਆਰ ਵਿੱਚ ਆ ਕੇ ਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕੀਤਾ, ਬਾਣੀ ਪੜ੍ਹਨੀ ਸ਼ੁਰੂ ਕੀਤੀ। ਸੈਦੇ ਨੂੰ ਬੜਾ ਆਨੰਦ ਆਇਆ, ਬੜਾ ਰਸ ਆਇਆ। ਸੰਗਤ ਜੀ ਵੱਡੇ ਭਾਗ ਨੇ ਜਿਨ੍ਹਾਂ ਨੂੰ ਬਾਣੀ ਸੁਣਦੇ ਸਮੇਂ ਆਨੰਦ ਆ ਜਾਵੇ, ਨਹੀਂ ਤਾਂ ਜਿਨ੍ਹਾਂ ਨੂੰ ਨਹੀਂ ਨਾ ਆਨੰਦ ਆਉਂਦਾ, ਬਾਣੀ ਭਾਵੇਂ ਸਪੀਕਰ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪੈਂਦੀ ਹੈ ਨਾ, ਕੋਈ ਗ੍ਰੰਥੀ ਸਿੰਘ ਬਾਣੀ ਪੜ੍ਹਦਾ ਕਹਿੰਦਾ ਵੀ ਇੱਧਰਲੇ ਗੇਟ ਬੰਦ ਕਰਦੇ, ਆਵਾਜ਼ ਆਉਂਦੀ ਹੈ, ਸੌਣ ਨਹੀਂ ਦਿੰਦੇ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਪਰ ਜਿਨ੍ਹਾਂ ਦੇ ਭਾਗ ਸਾਧ ਸੰਗਤ ਜਾਗ ਪੈਣ, ਉਹਨਾਂ ਨੂੰ ਗੁਰਬਾਣੀ ਮਿੱਠੀ ਲੱਗਦੀ ਹੈ, ਬਾਣੀ ਪਿਆਰੀ ਲੱਗਦੀ ਹੈ। ਹੁਣ ਭਾਈ ਸੈਦੇ ਦੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ, ਬੜਾ ਰਸ ਆਇਆ ਅਤੇ ਕਿਨਾਰੇ 'ਤੇ ਬੇੜੀ ਲੱਗੀ। ਸੈਦਾ ਕਹਿਣ ਲੱਗਿਆ, ਇਹ ਗਾਉਣ ਵਾਲਿਓ, ਤੁਹਾਡੇ ਗਾਉਣ ਵਿੱਚ ਬੜਾ ਆਨੰਦ ਹੈ, ਬੜਾ ਰਸ ਹੈ, ਵੀ ਜਿਹਦਾ ਕਲਾਮ ਪੜ੍ਹਦੇ ਹੋ, ਬਾਣੀ ਪੜ੍ਹਦੇ ਹੋ, ਧੰਨ ਕਲਗੀਧਰ ਦਸ਼ਮੇਸ਼ ਪਿਤਾ, ਵੀ ਉਹਨਾਂ ਦੇ ਦਰਸ਼ਨਾਂ ਵਿੱਚ ਕਿੰਨਾ ਕੁ ਆਨੰਦ ਹੋਵੇਗਾ। ਮੈਂ ਉਹਨਾਂ ਦੇ ਕਦੇ ਦਰਸ਼ਨ ਨਹੀਂ ਕੀਤੇ, ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋ ਸਕਦੇ ਨੇ? ਸੰਗਤਾਂ ਕਹਿਣ ਲੱਗੀ ਆ, ਭਾਈ ਸੈਦਿਆ ਕਿਉਂ ਨਹੀਂ ਹੋ ਸਕਦੇ, ਉੱਥੇ ਕਿਹੜਾ ਕੋਈ ਰੋਕ ਹੈ? ਜਹ ਦਰ ਆਵਤ ਜਾਤਿਓ ਹਟਕਾ ਨਾਹੀਂ ਕੋਈ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ। ਭਾਈ ਸੈਦਿਆ ਉੱਥੇ ਕਿਸੇ ਨੂੰ ਰੋਕ ਟੋਕ ਨਹੀਂ, ਚੱਲ ਸਾਡੇ ਨਾਲ ਚੱਲ, ਤੈਨੂੰ ਵੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਾ ਦਈਏ। ਹੁਣ ਸੈਦਾ ਸਾਧ ਸੰਗਤ ਰੋਜ਼ ਕਮਾਉਂਦਾ ਸੀ, ਰੋਜ਼ ਦੀ ਰੋਜ਼ ਰਾਸ਼ਨ ਲੈ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਗੱਲ ਇਹ ਸੀ, ਬੜੀ ਗਰੀਬੀ ਸੀ, ਸਾਰੀ ਗੱਲ ਦੱਸੀ ਅਤੇ ਮੈਂ ਬੜਾ ਗਰੀਬ ਹਾਂ, ਰੋਜ਼ ਦੀ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹਾਂ। ਸੰਗਤਾਂ ਕਹਿਣ ਲੱਗੀ ਆ, ਸੈਦੇ ਆ ਚੱਲ ਠੀਕ ਹੈ, ਜੇ ਤੂੰ ਨਹੀਂ ਜਾ ਸਕਦਾ ਤਾਂ ਗੁਰੂ ਨੂੰ ਯਾਦ ਕਰਿਆ ਕਰ, ਧੰਨ ਕਲਗੀਆਂ ਵਾਲੇ ਨੂੰ ਅਰਦਾਸਾਂ ਕਰਿਆ ਕਰ, ਬੇਨਤੀਆਂ ਕਰਿਆ ਕਰ, ਉਹ ਤੇਰੇ ਪਾਸ ਆਪ ਚੱਲ ਕੇ ਆਵਣਗੇ। ਹੁਣ ਸੈਦਾ ਕਹਿਣ ਲੱਗਿਆ ਵੀ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਤਾਂ ਹਜ਼ਾਰਾਂ ਲੱਖਾਂ ਸੰਗਤਾਂ ਆਉਂਦੀਆਂ ਨੇ, ਵੱਡੇ ਵੱਡੇ ਰਾਜੇ ਵੀ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ, ਉਹਨਾਂ ਨੇ ਮੇਰੇ ਗਰੀਬ ਕੋਲ ਕੀ ਲੈਣਾ? ਸੈਦਿਆ ਜਿਹੜਾ ਗੁਰੂ ਹੈ ਨਾ, ਉਹ ਪ੍ਰੇਮ ਦਾ ਭੁੱਖਾ ਹੈ। ਆਪਾਂ ਉਹ ਵੀ ਪੜ੍ਹਦੇ ਹਾਂ ਨਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਗਰੀਬ ਕਿਹੜੇ ਨੇ ਕਿ ਜਿਹੜੇ ਜਿਨ੍ਹਾਂ ਕੋਲ ਮਾਇਆ ਨਹੀਂ ਹੈ, ਦੋ ਵਕਤ ਦੀ ਰੋਟੀ ਨਹੀਂ ਮਿਲਦੀ, ਉਹ ਗਰੀਬੀ ਦੀ ਗੱਲ ਕਰਦੇ ਨੇ? ਨਹੀਂ ਮਹਾਰਾਜ ਜੀ, ਅੰਦਰ ਦੀ ਗਰੀਬੀ ਦੀ ਗੱਲ ਕਰਦੇ ਨੇ। ਕਈ ਵਾਰ ਸੰਗਤ ਜੀ ਜਿਨ੍ਹਾਂ ਕੋਲ ਬਹੁਤੀ ਮਾਇਆ ਹੁੰਦੀ ਹੈ ਨਾ, ਅਤੇ ਉਹ ਵੀ ਸਾਧ ਸੰਗਤ ਗਰੀਬ ਹੁੰਦੇ ਨੇ, ਅੰਦਰੋਂ ਨਿਮਰਤਾ ਉਹਨਾਂ ਦੇ ਅੰਦਰ ਹੁੰਦੀ ਹੈ। ਕਈ ਐਸੇ ਵੀ ਨੇ ਜਿਨ੍ਹਾਂ ਦੇ ਕੋਲ ਦੋ ਵਕਤ ਦੀ ਖਾਣ ਦੀ ਰੋਟੀ ਵੀ ਨਹੀਂ, ਪਰ ਅੰਦਰੋਂ ਮਾਣ ਬੜਾ ਹੁੰਦਾ, ਅੰਦਰ ਗਰੀਬੀ ਨਹੀਂ, ਉਹ ਨਿਮਰਤਾ ਨਹੀਂ, ਇਹ ਗਰੀਬੀ ਦੀ ਗੱਲ ਕਰਦੇ ਨੇ। ਉਹ ਗਰੀਬਾਂ ਦਾ, ਉਹ ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ, ਗੁਰੂ ਨਾਨਕ ਉਹਨਾਂ ਦਾ ਯਾਰ ਹੈ। ਹੁਣ ਭਾਈ ਸੈਦਿਆ ਜਿਹੜਾ ਗੁਰੂ ਹੈ ਸਾਡਾ, ਉਹ ਮਾਇਆ ਅਤੇ ਟਕਿਆਂ ਦਾ ਭੁੱਖਾ ਨਹੀਂ, ਉਹ ਤਾਂ ਪ੍ਰੇਮ ਦਾ ਭੁੱਖਾ ਹੈ। ਤੂੰ ਪ੍ਰੇਮ ਨਾਲ ਯਾਦ ਕਰ, ਤੈਨੂੰ ਗੁਰੂ ਆਪ ਦਰਸ਼ਨ ਕਰਨ ਦੇਣ ਵਾਸਤੇ ਆਵੇਗਾ। ਹੁਣ ਸੰਗਤ ਜੀ ਲਾਗ ਲੱਗ ਗਈ, ਸੁਣਿਆ ਸੀ ਨਾ ਸੰਗਤ ਪ੍ਰਾਪਤ ਹੋਈ ਤਾਂ ਗੁਰੂ ਕੀ ਸੰਗਤ ਦੇ ਨਾਲ ਹੀ ਸੰਗਤ ਜੀ ਇਹਦੇ ਜਿਹੜੇ ਭਾਗ ਜਾਗ ਪੈਂਦੇ ਨੇ। ਵਡਭਾਗੀ ਸਾਧ ਸੰਗ ਪ੍ਰਾਪਤ ਫਿਰ ਹੋਵੇਗਾ ਕੀ ਮਹਾਰਾਜ ਜੀ, ਤਿੰਨ ਭੇਟਤ ਦੁਰ ਮਤ ਖੋਈ। ਉਹ ਜਿਹੜੀ ਖੋਟੀ ਮਤ ਹੈ ਨਾ ਤੇਰੀ, ਉਹ ਨਾਸ਼ ਹੋ ਜਾਵੇ। ਜਿਹੜੀ ਖੋਟੀ ਮਤ ਤੈਨੂੰ ਚੰਗੇ ਕਰਮ ਨਹੀਂ ਕਰਨ ਦਿੰਦੀ, ਜਿਹੜੀ ਖੋਟੀ ਮਤ ਤੈਨੂੰ ਬਾਣੀ ਨਹੀਂ ਪੜ੍ਹਨ ਦਿੰਦੀ, ਜਿਹੜੀ ਖੋਟੀ ਮਤ ਤੈਨੂੰ ਸਿਮਰਨ ਸੇਵਾ ਭਜਨ ਨਹੀਂ ਕਰਨ ਦਿੰਦੀ, ਉਹ ਸੰਗਤ ਵਿੱਚ ਆ ਕੇ ਤੇਰੀ ਖੋਟੀ ਮਤ ਹੈ ਉਹ ਗੁਰੂ ਨਾਸ਼ ਕਰ ਦੇਵੇਗਾ। ਹੁਣ ਸੰਗਤ ਜੀ ਸੁਣਿਆ, ਹਾਲਾਂਕਿ ਕਲਗੀਧਰ ਮਹਾਰਾਜ ਜੀ ਦੇ ਭਾਈ ਸੈਦੇ ਨੇ ਦਰਸ਼ਨ ਨਹੀਂ ਕੀਤੇ, ਪਰ ਸੁਣ ਕੇ ਮਨ ਦੇ ਵਿੱਚ ਉਹ ਲਾਗ, ਉਹ ਪ੍ਰੇਮ, ਉਹ ਭਾਵਨਾ ਜਾਗ ਪਈ। ਹੁਣ ਨਾਲੇ ਭਾਈ ਸੈਦਾ ਬੇੜੀ ਚਲਾਉਂਦਾ ਹੈ, ਨਾਲੇ ਰੋਜ਼ ਗੁਰੂ ਨੂੰ ਅਰਦਾਸਾਂ ਬੇਨਤੀਆਂ ਕਰਦਾ, ਯਾਦ ਕਰਦਾ ਹੈ। ਇੱਥੇ ਤੱਕ ਗੱਲ ਪਹੁੰਚ ਗਈ ਭਾਈ ਸੈਦੇ ਦੀ, ਕਹਿੰਦੇ ਵੈਰਾਗ ਆ ਗਿਆ ਮਨ ਦੇ ਵਿੱਚ, ਨਾਲੇ ਬੇੜੀ ਚਲਾਉਂਦਾ ਹੈ। ਕਈ ਦਫ਼ਾ ਵੈਰਾਗ ਦੇ ਨਾਲ ਅੱਖਾਂ ਨਮ ਹੋ ਜਾਂਦੀਆਂ ਨੇ, ਵੈਰਾਗ ਦੇ ਨਾਲ ਨੇਤਰਾਂ 'ਚੋਂ ਜਲ ਆ ਜਾਂਦਾ ਹੈ। ਦੇ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮਿਲਿਆ, ਨਾਨਕ ਹਰ ਸੰਗ ਮੀਤ। ਭੁੱਖ ਘੱਟ ਗਈ, ਪਿਆਸ ਘੱਟ ਗਈ, ਪ੍ਰਸ਼ਾਦਾ ਪਾਣੀ ਘੱਟ ਸਕਦਾ ਹੈ, ਬੋਲ ਚਾਲ ਵੀ ਘੱਟ ਗਈ, ਚਿਹਰੇ ਦਾ ਰੰਗ ਉਹ ਵੀ ਪੀਲਾ ਪੈ ਗਿਆ। ਹੁਣ ਦਿਨ ਰਾਤ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ, ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਦਰਸ਼ਨ ਦਿਓ। ਤੇਰੇ ਪ੍ਰੀਤਮਾ ਕਦੋਂ ਹੋਣਗੇ ਦੀਦਾਰ, ਤੇਰੇ ਪ੍ਰੀਤਮਾ ਬੇਨਤੀਆਂ ਕਰਦਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮਿਲਿਆ, ਨਾਨਕ ਹਰ ਸੰਗ ਮੀਤ। ਹੁਣ ਐਸੀ ਦਸ਼ਾ ਹੋ ਗਈ, ਚਿਹਰੇ ਦਾ ਰੰਗ ਪੀਲਾ ਪੈ ਗਿਆ। ਵੈਰਾਗ ਦੇ ਨਾਲ ਕਈ ਦਫ਼ਾ ਚਿਹਰੇ ਦਾ ਰੰਗ ਕਾਲਾ ਵੀ ਪੈ ਜਾਂਦਾ। ਜਦੋਂ ਪ੍ਰਾਪਤੀ ਹੋ ਜਾਏ ਨਾ ਪਰਮੇਸ਼ੁਰ ਦੀ, ਉਦੋਂ ਤਾਂ ਇਹਦਾ ਚਿਹਰਾ ਦਗਦਗ ਕਰਦਾ ਹੈ, ਪਰ ਜਦੋਂ ਤੜਫ ਹੋਵੇ, ਮਿਲਣ ਦੀ ਤਾਂਘ ਹੋਵੇ, ਉਦੋਂ ਫਿਰ ਭੁੱਖ ਪਿਆਸ ਘੱਟ ਜਾਂਦੀ ਹੈ, ਫਿਰ ਕਮਜ਼ੋਰ ਹੋ ਜਾਂਦਾ ਸਰੀਰ, ਤਨ ਸੁੱਕਾ ਪਿੰਜਰ ਥੀਆ, ਐਸੀ ਹਾਲਤ ਹੋ ਜਾਂਦੀ ਹੈ। ਅਤੇ ਸੰਗਤ ਜੀ, ਭਾਈ ਸੇਦੇ ਦਾ ਰੰਗ ਪੀਲਾ ਪੈ ਗਿਆ, ਜਿਵੇਂ ਭਗਤ ਫਰੀਦ ਜੀ ਵੈਰਾਗਮਈ ਸ਼ਬਦ ਉਚਾਰਨ ਕਰਦੇ ਨੇ, ਜੰਗਲ ਵਿੱਚ ਲੰਘੇ ਜਾ ਰਹੇ ਨੇ ਅਤੇ ਕੋਇਲ ਦੀ ਆਵਾਜ਼ ਭਗਤ ਫਰੀਦ ਦੇ ਕੰਨਾਂ ਵਿੱਚ ਪਈ, ਕਹਿਣ ਲੱਗੇ ਐ ਕੋਇਲ, तेरी आवाज बड़ी मिठी है पर तेरा रंग क्यों काला पै गया। उथे फिर भगत फरीद जी बाणी विच शब्द आउंदा है, कोयल वल्लों जवाब देंदे ने, काली कोयल तू कित गुण काली, भी तेरा रंग काला क्यों पै गया। ते हुण जवाब देंदे ने कोयल वल्लों भगत फरीद जी, आप अपने प्रीतम कहो बिरह जाली, मैनू मेरे प्यारे परमेश्वर दा विछोड़ा पै गया, ਉਹ ਵਿਛੋੜੇ ਨੇ ਮੇਰਾ ਰੰਗ ਹੈ ਨਾ ਉਹ ਕਾਲਾ ਕਰ ਦਿੱਤਾ। ਮੇਰੇ ਪ੍ਰੀਤਮ ਦਾ ਵਿਛੋੜਾ ਮੈਨੂੰ ਪੈ ਗਿਆ, ਕਾਲੀ ਹੋ ਗਈ ਕੋਇਲ ਵਰਗੀ, ਮੇਰੇ ਪ੍ਰੀਤਮ ਦਾ ਵਿਛੋੜਾ ਮੈਨੂੰ ਪੈ ਗਿਆ, ਕਾਲੀ ਹੋ ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਇਹ ਜਿਹੜੀ ਬਿਰਹਾ ਭਗਤੀ ਹੈ, ਵੈਰਾਗ ਭਗਤੀ ਹੈ, ਭਗਤ ਫਰੀਦ ਜੀ ਨੇ ਇਹਨੂੰ ਸੁਲਤਾਨ ਬਾਦਸ਼ਾਹ ਭਗਤੀ ਆਖਿਆ। ਕਹਿੰਦੇ ਇੱਕ ਵੀ ਹੰਝੂ ਪਿਆਰੇ ਦੀ ਯਾਦ ਵਿੱਚ, ਗੁਰੂ ਦੀ ਯਾਦ ਵਿੱਚ ਡਿੱਗ ਪਵੇ ਨਾ, ਕਹਿੰਦੇ ਕਰੋੜਾਂ ਪਾਪਾਂ ਨੂੰ ਉਹ ਦਗਧ ਕਰ ਦਿੰਦਾ ਹੈ। ਆਓ ਹੁਣ ਭਗਤ ਭਾਈ ਸੈਦੇ ਦੀ ਇਹ ਹਾਲਤ ਹੈ, ਮਨ ਵਿੱਚ ਇਤਨੀ ਤੜਫ ਇੰਨੀ ਤਾਂਘ ਵੀ ਕਦੋਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਆ ਕੇ ਦਰਸ਼ਨ ਦੇਵਣ। ਅੰਦਰੋਂ ਤਾਰਾ ਖੜਕੀਆਂ, ਧੰਨ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਬੇਨਤੀ ਪਹੁੰਚੀ, ਕਿਉਂਕਿ ਗੁਰੂ ਕੋਈ ਭੁੱਲਿਆ ਨਹੀਂ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਾਰਿਆਂ ਦੀਆਂ ਮਨਾਂ ਦੀਆਂ ਅੰਦਰ ਦੀਆਂ ਜਾਣਦਾ ਹੈ। ਹੁਣ ਸੰਗਤ ਵਿੱਚ ਜਿੰਨੇ ਬੈਠੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਜਾਣਦੇ ਨੇ ਵੀ ਕਿਹੜਾ ਸੰਗਤ ਵਿੱਚ ਮਨ ਕਰਕੇ ਬੈਠਾ ਹੈ ਅਤੇ ਕਿਹਦਾ ਮਨ ਘਰਾਂ ਵਿੱਚ ਫਿਰਦਾ ਹੈ, ਫੈਕਟਰੀਆਂ ਵਿੱਚ, ਦਫ਼ਤਰਾਂ ਵਿੱਚ ਫਿਰਦਾ ਹੈ, ਗੁਰੂ ਸਭ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹੁਣ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਪਹੁੰਚੀਆਂ, ਇੱਕਦਮ ਸਤਿਗੁਰੂ ਮਹਾਰਾਜ ਜੀ ਖੜ੍ਹੇ ਹੋ ਗਏ ਅਤੇ ਸੰਗਤ ਜੀ ਇੱਕੀ ਸਿੰਘ ਨਾਲ ਲੈ ਲਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗਾ ਹੋਏ ਲੇਤ ਹੈ। ਸਿੱਖਾ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਜੀ ਆਪਣੀ ਰਚਨਾ ਵਿੱਚ ਲਿਖਦੇ ਨੇ, ਕਹਿੰਦੇ ਸਿੱਖਾ ਤੂੰ ਇੱਕ ਕਦਮ ਪਿਆਰ ਦੇ ਨਾਲ ਗੁਰੂ ਵੱਲ ਚੁੱਕੇਗਾ, ਗੁਰੂ ਕਰੋੜਾਂ ਕਦਮ ਤੈਨੂੰ ਅੱਗੇ ਲੈਣ ਵਾਸਤੇ ਆਵੇਗਾ। ਹੁਣ ਜਿਵੇਂ ਆਨੰਦਪੁਰ ਦੇ ਪਾਸ ਹੀ ਚਾਰ ਕੋਹ 'ਤੇ ਇੱਕ ਪਿੰਡ ਹੈ ਸਿੰਘਪੁਰਾ, ਉੱਥੇ ਇੱਕ ਗਰੀਬੜੀ ਮਾਈ ਰਹਿੰਦੀ ਹੈ, ਉਹਦੇ ਚਾਰ ਪੁੱਤਰ ਨੇ ਘਰ ਵਾਲਾ ਚੜ੍ਹਾਈ ਕਰ ਚੁੱਕਾ ਹੈ, ਗੰਨਾ ਬੀਜਿਆ ਹੈ, ਹੁਣ ਪੀੜਨ ਦਾ ਸਮਾਂ ਆ ਗਿਆ। ਰਾਤ ਨੂੰ ਪੀੜਿਆ ਰਸ ਕੱਢਿਆ, ਆਪਣੇ ਪੁੱਤਰਾਂ ਨੂੰ ਕਹਿਣ ਲੱਗੀ, ਪੁੱਤਰੋ ਇਹ ਜਿਹੜਾ ਰਸ ਹੈ ਇਹਨੂੰ ਜੂਠਾ ਨਹੀਂ ਕਰਨਾ, ਇਹਦਾ ਗੁੜ ਤਿਆਰ ਕਰਕੇ ਗਰਮ ਗਰਮ ਤੱਤਾ ਗੁੜ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛਕਾਉਣਾ ਹੈ। ਅਤੇ ਸੰਗਤ ਜੀ ਗੁੜ ਤਿਆਰ ਕੀਤਾ, ਅੰਮ੍ਰਿਤ ਵੇਲਾ ਹੋ ਗਿਆ, ਰਾਤ ਨੂੰ ਲੱਗੇ ਸੀ ਅਤੇ ਮਾਤਾ ਨੇ ਬੜੇ ਪਿਆਰ ਦੇ ਨਾਲ ਬਾਲਟੀ ਵਿੱਚ ਬਰਤਨ ਵਿੱਚ ਉਹ ਗੁੜ ਪਾਇਆ, ਖੱਦਰ ਦੇ ਕੱਪੜੇ ਨਾਲ ਢੱਕ ਕੇ। ਹੁਣ ਸਾਧ ਸੰਗਤ ਤੁਰ ਪਈ, ਪਿਆਰ ਵਿੱਚ ਭਾਵਨਾ ਦੇ ਵਿੱਚ ਤੁਰੀ ਜਾ ਰਹੀ ਹੈ, ਤੁਰੀ ਜਾ ਰਹੀ ਹੈ। ਸਰਦੀਆਂ ਦੇ ਦਿਨ ਜਦੋਂ ਅੱਧ ਵਿਚਕਾਰ ਪਹੁੰਚੀ ਤਾਂ ਮਨ ਵਿੱਚ ਵਿਚਾਰ ਆਈ, ਮਨਾ ਜਦੋਂ ਤੱਕ ਤੂੰ ਮਹਾਰਾਜ ਜੀ ਕੋਲ ਪਹੁੰਚੇਗੀ ਇਹ ਗੁੜ ਨੇ ਤਾਂ ਠੰਡਾ ਹੋ ਜਾਣਾ ਹੈ। ਜਿਹੜਾ ਗਰਮ ਗੁੜ ਦਾ ਸਵਾਦ ਹੈ ਉਹ ਤਾਂ ਆਨੰਦ ਹੈ ਨਹੀਂ ਠੰਡੇ ਵਿੱਚ। ਅਤੇ ਸੋਚ ਕੇ ਬੈਠ ਗਈ। ਉੱਧਰ ਕਲਗੀਧਰ ਮਹਾਰਾਜ ਜੀ ਸੰਗਤ ਜੀ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਸੀ, ਇੱਕਦਮ ਖੜ੍ਹੇ ਹੋ ਗਏ। ਅਤੇ ਭਾਈ ਦਇਆ ਸਿੰਘ ਜੀ ਸਿੰਘ ਹੈਰਾਨ ਨੇ ਵੀ ਮਹਾਰਾਜ ਜੀ ਕਲਗੀਧਰ ਮਹਾਰਾਜ ਜੀ ਇੱਕਦਮ ਕਿਵੇਂ ਖੜ੍ਹੇ ਹੋ ਗਏ। ਇਹਦਾ ਪੂਰੀ ਆਸਾ ਦੀ ਵਾਰ ਦਾ ਕੀਰਤਨ ਨੇਤਰ ਬੰਦ ਕਰਕੇ ਸਮਾਧੀ ਲਾ ਕੇ ਸੁਣਦੇ ਸਨ, ਅੱਜ ਕੀ ਹੋ ਗਿਆ। ਪਰ ਪ੍ਰੇਮ ਅੱਗੇ ਕੋਈ ਨੇਮ ਨਹੀਂ ਹੁੰਦਾ। ਸੰਗਤ ਜੀ ਕੀਰਤਨ ਨੂੰ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਅਤੇ ਇਕੱਲੀ ਲਿਖਿਆ ਨਹੀਂ ਪ੍ਰਧਾਨ ਹੈ, ਦਸਾਂ ਪਾਤਸ਼ਾਹੀਆਂ ਨੇ ਆਪ ਕੀਰਤਨ ਕੀਤਾ ਅਤੇ ਸੁਣਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਨਾਲ ਰੱਖਿਆ ਕੀਰਤਨ ਵਾਸਤੇ। ਕਲਗੀਧਰ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਅਤੇ ਅੱਗੇ ਤਾਂ ਸਰਸਾ ਨਦੀ ਵਗ ਰਹੀ ਹੈ, ਪਿੱਛੇ ਅਲੀ ਅਲੀ ਕਰਦਾ ਦੁਸ਼ਮਣ ਆ ਰਿਹਾ ਹੈ, ਅਤੇ ਕਲਗੀਧਰ ਮਹਾਰਾਜ ਜੀ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਸਾਨੂੰ ਭੁੱਖ ਲੱਗੀ ਹੈ। ਭਾਈ ਦਇਆ ਸਿੰਘ ਜੀ ਹੈਰਾਨ ਹੋ ਗਏ, ਮਹਾਰਾਜ ਜੀ ਅੱਗੇ ਸਰਸਾ ਨਦੀ ਵਗ ਰਹੀ ਹੈ ਅਤੇ ਪਿੱਛੇ ਦੁਸ਼ਮਣ ਸ਼ਸਤਰ ਲਈ ਆ ਰਿਹਾ, ਅਲੀ ਅਲੀ ਕਰਦਾ ਆ ਰਿਹਾ ਹੈ, ਮਹਾਰਾਜ ਜੀ ਹੁਣ ਇੱਥੇ ਕਿੱਥੇ ਭੋਜਨ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਦਇਆ ਸਿੰਘ ਜੀ ਸਾਨੂੰ ਉਹ ਭੁੱਖ ਨਹੀਂ ਲੱਗੀ, ਸਾਨੂੰ ਭੋਜਨ ਦੀ ਨਹੀਂ ਸਾਨੂੰ ਭਜਨ ਦੀ ਭੁੱਖ ਲੱਗੀ ਹੈ। ਦੇਖੋ ਆਪਣੇ 'ਤੇ ਇੱਦਾਂ ਦਾ ਸਮਾਂ ਕਦੇ ਬਣਿਆ? ਇੱਕ ਤਾਂ ਘਰ ਛੱਡਿਆ ਹੈ, ਪਿੱਛੇ ਦੁਸ਼ਮਣ ਵੀ ਆ ਰਿਹਾ ਹੈ ਮਾਰਨ ਵਾਸਤੇ, ਅਤੇ ਸਰਦੀਆਂ ਦੇ ਦਿਨ ਨੇ, ਅੱਗੇ ਸਰਸਾ ਨਦੀ ਚੱਲ ਰਹੀ ਹੈ। ਉੱਥੇ ਸਾਸੰਗ ਅਲੌਕਿਕ ਨਜ਼ਾਰਾ ਬਣਿਆ ਸੀ, ਇੱਕ ਪਾਸੇ ਤਾਂ ਤੇਗਾਂ ਅਤੇ ਢਾਲਾਂ ਖੜਕਦੀਆਂ ਸਨ ਅਤੇ ਇੱਕ ਪਾਸੇ ਸਾਜ਼ ਵੱਜਦੇ ਸਨ। ਕੀਰਤਨ ਨੂੰ ਮਹਾਨਤਾ ਦਿੱਤੀ, ਇਕੱਲਾ ਲਿਖਿਆ ਨਹੀਂ ਕਲ ਯੁੱਗ ਮੈਂ ਕੀਰਤਨ ਪ੍ਰਧਾਨਾ, ਮਹਾਰਾਜ ਨੇ ਆਪ ਕੀਤਾ ਵੀ ਅਤੇ ਸੁਣਿਆ ਵੀ। ਸਿੰਘੋ ਔਖੇ ਤੋਂ ਔਖਾ ਸਮਾਂ ਵੀ ਆਵੇ ਪਰ ਆਪਣਾ ਨੇਮ ਜ਼ਰੂਰ ਨਿਭਾਉਣਾ। ਆਓ ਮਹਾਰਾਜ ਜੀ ਨੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ। ਹੁਣ ਮਹਾਰਾਜ ਜੀ ਕੀਰਤਨ ਸੁਣਦੇ ਹੋਏ ਖੜ੍ਹੇ ਹੋ ਗਏ, ਕਿਉਂਕਿ ਪ੍ਰੇਮ ਦੇ ਅੱਗੇ ਨੇਮ ਵੀ ਮਹਾਰਾਜ ਛੱਡ ਦਿੰਦੇ ਨੇ। ਅਤੇ ਕਹਿਣ ਲੱਗੇ, ਸਿੰਘੋ ਘੋੜਾ ਤਿਆਰ ਕਰੋ। ਬੜੀ ਤੇਜ਼ ਰਫ਼ਤਾਰ ਦੇ ਨਾਲ ਘੋੜਾ ਭਜਾਇਆ, ਪੰਜ ਸਿੰਘ ਨਾਲ ਲਏ। ਹੁਣ ਉਹ ਜਿੱਥੇ ਮਾਈ ਬੈਠੀ ਸੀ ਨਾ, ਵੀ ਸੋਚਦੀ ਸੀ ਕਿਤੇ ਗੁੜ ਠੰਡਾ ਨਾ ਹੋ ਜਾਵੇ। ਕਲਗੀਧਰ ਮਹਾਰਾਜ ਜੀ ਘੋੜੇ ਤੋਂ ਉੱਤਰ ਕੇ ਕਹਿਣ ਲੱਗੇ, ਮਾਤਾ ਲਿਆ ਤੇਰਾ ਗੁੜ ਮੈਂ ਠੰਡਾ ਨਹੀਂ ਹੋਣ ਦੇਣਾ। ਭੁੰਜੇ ਹੀ ਬੈਠ ਗਏ ਪਿਆਰ ਦੇ ਬੰਨੇ ਹੋਏ, ਅਤੇ ਸੰਗਤ ਜੀ ਆਪ ਵੀ ਛਕਿਆ ਗੁੜ, ਸਿੰਘਾਂ ਨੂੰ ਛਕਾਇਆ ਅਤੇ ਬਾਕੀ ਕਹਿ ਦਿੱਤਾ, ਮਾਤਾ ਲੈ ਆ ਘਰ ਲੈ ਜਾਈ ਪ੍ਰਸ਼ਾਦ। ਹੁਣ ਮਾਤਾ ਸਾਸੰਗ ਦਰਸ਼ਨ ਕਰਕੇ ਸੁੱਧ ਬੋਧੀ ਉਹਦੀ ਵਿਸਰ ਗਈ। ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਸਮਾਂ ਹੀ ਧਨ ਹੈ ਜਦੋਂ ਗੁਰੂ ਦੇ ਦਰਸ਼ਨ ਹੋਣ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਧਨ ਸੋ ਵੇਲਾ ਜੀ ਦਰਸ਼ਨ ਕਰਨਾ, ਦਰਸ਼ਨ ਕਰਨਾ, ਧਨ ਸੋ ਵੇਲਾ ਜੀ ਦਰਸ਼ਨ ਕਰਨਾ, ਦਰਸ਼ਨ ਕਰਨਾ, ਘੜੀ ਧਨ, ਧਨ ਮੂਰਤ ਪਲਸਾਰ, ਧਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਦਰਸ਼ਨ ਕੀਤੇ, ਹੁਣ ਮਾਤਾ ਦੇ ਸੁੱਧ ਬੁੱਧ ਵਿਸਰ ਗਈ। ਜਿਹੜੇ ਹੁਣ ਸੰਗਤ ਜੀ ਵਿਸ਼ੇਸ਼ਣ ਗੁਰੂ ਨੂੰ ਲਾਉਣੇ ਸੀ, ਆਪ ਨੂੰ ਲਾ ਰਹੀ ਹੈ। ਹੁਣ ਦੇਖੋ ਉਸਤਤੀ ਕਿਵੇਂ ਕਰਦੀ ਹੈ, ਮਹਾਰਾਜ ਜੀ ਸੁੱਧ ਬੁੱਧ ਵਿਸਰ ਗਈ ਨਾ। ਮਹਾਰਾਜ ਜੀ ਤੁਸੀਂ ਨੀਚ ਮੈਂ ਊਚ, ਤੁਸੀਂ ਪਤਤ ਮੈਂ ਪਤਤ ਪਾਵਨ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਾਤਾ ਇੱਕ ਤਾਂ ਮਹਾਰਾਜ ਜੀ ਤੇਰੇ ਕੋਲ ਚੱਲ ਕੇ ਤੇਰਾ ਗੁੜ ਛਕਣ ਆਏ ਨੇ, ਅਤੇ ਆਹ ਕੀ ਕਹਿ ਰਹੀ ਹੈ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਨਹੀਂ ਆਏ? ਇਹ ਮਾਤਾ ਭੋਲੀ ਹੈ, ਇਹਦੀ ਸੁੱਧ ਬੁੱਧ ਵਿਸਰ ਗਈ, ਪਰ ਅੰਦਰੋਂ ਇਹ ਸਿਆਣੀ ਹੈ। ਉੱਪਰੋਂ ਭਾਵੇਂ ਜਿਵੇਂ ਮਰਜ਼ੀ ਬੋਲਦੀ ਹੈ, ਜਿਨ ਅੰਦਰ ਪ੍ਰੀਤ ਪਰਮ ਕੀ ਜਿਉਂ ਬੋਲਣ ਤਿਵੇਂ ਸੁਹੰਨ। ਜੇ ਅੰਦਰੋਂ ਪਿਆਰ ਹੈ ਨਾ, ਜੇ ਭੁੱਲ ਚੁੱਕ ਵੀ ਬੋਲਦੇ ਨੇ ਉਹ ਗੁਰੂ ਨੂੰ ਚੰਗੇ ਲੱਗਦੇ ਨੇ। ਜਿਨ ਅੰਤਰ ਹਰ ਹਰ ਪ੍ਰੀਤ ਹੈ, ਜਿਨ੍ਹਾਂ ਦੇ ਅੰਦਰ ਪ੍ਰੀਤੀ ਲੱਗੀ ਹੈ ਨਾ ਗੁਰੂ ਦੇ ਨਾਲ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਗਲਤੀ ਦੇ ਨਾਲ ਭੁੱਲ ਚੁੱਕ ਬੋਲਦੇ ਨੇ, ਭੀ ਖਰੇ ਹਰ ਭਾਣੇ ਗੁਰੂ ਨੂੰ ਤਾਂ ਵੀ ਉਹ ਚੰਗੇ ਲੱਗਦੇ ਨੇ। ਆਓ ਹੁਣ ਇੱਧਰ ਕਲਗੀਧਰ ਮਹਾਰਾਜ ਜੀ ਭਾਈ ਸੈਦੇ ਦੀ ਪ੍ਰੇਮ ਦੀਆਂ ਡੋਰਾਂ ਪਾਈਆਂ ਨਾ, ਕਿਉਂ ਗੁਰੂ ਪ੍ਰੇਮ ਦਾ ਭੁੱਖਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਐਸੀਆਂ ਪ੍ਰੇਮ ਦੀਆਂ ਡੋਰਾਂ ਪਾਈਆਂ ਭਾਈ ਸੈਦੇ ਨੇ, ਸਾਸ ਵਸ ਕਰ ਲੈਂਦੇ ਨੇ ਜਿਹੜੇ ਭਗਤ ਨੇ ਗੁਰੂ ਨੂੰ ਵੀ ਪਰਮੇਸ਼ਵਰ ਨੂੰ ਵੀ। ਰੱਬ ਵਸ ਭਗਤਾਂ ਨੇ ਕੀਤਾ ਪਾ ਕੇ ਪ੍ਰੇਮ ਡੋਰੀਆਂ। ਰੱਬ ਵਸ ਭਗਤਾਂ ਨੇ ਕੀਤਾ ਪਾ ਕੇ ਪ੍ਰੇਮ ਡੋਰੀਆਂ। ਅਗਮ ਅਗੋਚਰਾ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪੁੱਛਿਆ ਗਿਆ ਵੀ ਪਰਮੇਸ਼ੁਰ ਦੇ ਵਸ ਸਭ ਕੁਛ ਹੈ, ਉਹਦੇ ਹੁਕਮ ਤੋਂ ਬਗੈਰ ਪਤਾ ਵੀ ਨਹੀਂ ਹਿਲਦਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ। ਸਾਰੇ ਜਿੰਨੇ ਦੇਵੀ ਦੇਵਤੇ ਨੇ, ਪੌਣ ਪਾਣੀ ਬੈਸੰਤਰ ਚੰਦਰਮਾ ਸੂਰਜ, ਉਹਦੇ ਵਸ ਨੇ। ਪੁੱਛਿਆ ਗਿਆ ਮਹਾਰਾਜ ਜੀ ਉਹ ਵੀ ਕਿਸੇ ਵਸ ਹੈ? ਮਹਾਰਾਜ ਕਹਿੰਦੇ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਉਹ ਪਰਮੇਸ਼ੁਰ ਨੂੰ ਕੇਵਲ ਇੱਕ ਹੀ ਵਸ ਕਰ ਸਕਦੇ ਨੇ ਜਿਹੜੇ ਉਹਨੂੰ ਪਿਆਰ ਕਰਦੇ ਨੇ, ਪ੍ਰੇਮ ਕਰਦੇ ਨੇ। ਗੋਬਿੰਦ ਭਾਓ ਭਗਤ ਦਾ ਭੁੱਖਾ। ਕਲਗੀਧਰ ਮਹਾਰਾਜ ਜੀ ਪ੍ਰੇਮ ਦੇ ਖਿੱਚੇ ਹੋਏ ਜਦੋਂ ਸਤਲੁਜ ਦਰਿਆ ਦੇ ਕੋਲ ਪਹੁੰਚੇ, ਹੋਰ ਵੀ ਬੇੜੀਆਂ ਸੀ, ਮਲਾਹ ਸੀ, ਦਰਸ਼ਨ ਕੀਤੇ ਸਾਰੇ ਮਲਾਹ ਨੇ। ਹੁਣ ਕੋਈ ਕਹਿੰਦਾ ਮਹਾਰਾਜ ਜੀ ਮੇਰੀ ਬੇੜੀ ਵਿੱਚ ਬੈਠੋ, ਕੋਈ ਕਹਿੰਦਾ ਮਹਾਰਾਜ ਜੀ ਮੇਰੀ ਬੇੜੀ ਵਿੱਚ ਬੈਠੋ, ਪਰ ਪ੍ਰੇਮ ਦੀ ਜਿਹੜੀ ਖਿੱਚ ਸੀ ਉਹ ਭਾਈ ਸੈਦੇ ਵੱਲ ਸੀ। ਭਾਈ ਸੈਦੇ ਦੀ ਬੇੜੀ ਕੋਲ ਖੜੇ ਹੋ ਗਏ, ਪੁਰਾਣੀ ਜੀ ਬੇੜੀ ਹੈ, ਤੇ ਕਹਿਣ ਲੱਗੇ ਆ ਕੀ ਦੀ ਹੈ? ਦੂਸਰੇ ਕਹਿਣ ਲੱਗੇ ਮਹਾਰਾਜ ਜੀ ਇਹ ਭਾਈ ਸੈਦੇ ਦੀ ਬੇੜੀ ਹੈ। ਕਿੱਥੇ ਹੈ? ਮਹਾਰਾਜ ਜੀ ਆਓ ਆਪਣੀ ਛੱਪਰੀ ਵਿੱਚ ਹੋਵੇਗਾ। ਹੁਣ ਪ੍ਰੇਮ ਦਾ ਬੰਨਿਆ ਹੋਇਆ ਗੁਰੂ ਭਾਈ ਸੈਦੇ ਦੀ ਛੱਪਰੀ ਦੇ ਮੂਹਰੇ ਅੱਗੇ ਖੜਾ ਹੋ ਗਿਆ, ਜਿਹਦੇ ਦਰ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ, ਖੜੇ ਹੁੰਦੇ ਨੇ ਦਰਬਾਰ ਵਿੱਚ। ਇੱਥੋਂ ਤੱਕ ਦੇਵੀ ਦੇਵਤੇ ਵੀ ਜਿਹਦੇ ਦਰ ਤੇ ਆਉਂਦੇ ਨੇ, ਉਹ ਗੁਰੂ ਸੰਗਤ ਜੀ ਭਾਈ ਸੈਦੇ ਦਾ ਪ੍ਰੇਮ ਦਾ ਬੰਨਿਆ ਗੁਰੂ ਉੱਥੇ ਖੜਾ ਹੈ ਦਰਾਂ ਮੂਹਰੇ। ਮਹਾਰਾਜ ਨੇ ਆਵਾਜ਼ ਮਾਰੀ, ਭਾਈ ਸੈਦਿਆ ਮਿੱਠੇ ਬੋਲ ਕਲਗੀਧਰ ਮਹਾਰਾਜ ਜੀ ਦੇ ਭਾਈ ਸੈਦੇ ਦੇ ਕੰਨਾਂ ਵਿੱਚ ਗਏ ਨਾ ਜਦੋਂ, ਕਿਉਂਕਿ ਉਹ ਮਿੱਠਾ ਬੋਲਦਾ, ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਹਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਗੁਰੂ ਕੌੜਾ ਨਹੀਂ ਬੋਲਦਾ, ਅਤੇ ਸਾਸਾਂ ਜੇ ਬੋਲਦਾ ਵੀ ਹੈ ਨਾ, ਉਹ ਆਪਣੇ ਸਿੱਖ ਦੀ ਘਾਟ ਪੂਰੀ ਕਰਦਾ, ਉਹਦੇ ਅੰਦਰੋਂ ਘਾਟਾਂ ਕੱਢਦਾ ਹੈ। ਪਰ ਸਿੱਖ ਵੀ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਬਖਸ਼ੇ ਗੁਰ ਵਡਿਆਈ। ਜੇ ਗੁਰੂ ਝਿੜਕਦਾ ਹੈ ਨਾ, ਤਾਂ ਜਿਹੜਾ ਸਿੱਖ ਪਿਆਰ ਵਾਲਾ ਉਹਨੂੰ ਗੁਰੂ ਤਾਂ ਵੀ ਮਿੱਠਾ ਲੱਗਦਾ। ਹੁਣ ਭਾਈ ਸਾਹਿਬ ਦੇ ਕੰਨਾਂ ਦੇ ਵਿੱਚ ਆਵਾਜ਼ ਗਈ, ਭੱਜਿਆ ਆਇਆ ਬਾਹਰ, ਦਰਸ਼ਨ ਕੀਤੇ ਸੰਗਤ ਜੀ, ਨਿਹਾਲ ਹੋ ਗਿਆ, ਨੇਤਰਾ ਦੇ ਵੈਰਾਗ ਦੇ ਜਲ ਦੇ ਨਾਲ ਚਰਨ ਧੋ ਦਿੱਤੇ। ਮਹਾਰਾਜ ਜੀ ਏਡੀ ਵੱਡੀ ਕਿਰਪਾ, ਮੇਰੀ ਗਰੀਬ ਦੀ ਛੱਪਰੀ ਵਿੱਚ ਆਪਨੇ ਚਰਨ ਪਾਏ, ਅਤੇ ਭਾਈ ਸਾਹਿਬਿਆ ਚੱਲ ਸਾਨੂੰ ਬੇੜੀ ਦੇ ਵਿੱਚ ਪਾਰ ਕਿਨਾਰੇ ਲਾ। ਭਾਈ ਸਾਹਿਬੇ ਨੇ ਬੇੜੀ ਖੋਲ੍ਹੀ, ਕਲਗੀਧਰ ਮਹਾਰਾਜ ਜੀ ਸਮੇਤ 21 ਸਿੰਘ ਸੀ ਨਾਲ ਸਵਾਰ ਹੋਏ। ਹੁਣ ਭਾਈ ਸੈਦਾ ਨਾਲੇ ਤਾਂ ਦਰਸ਼ਨ ਕਰਦਾ ਹੈ, ਟਿਕ ਟਿਕੀ ਲਗਾ ਕੇ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕਰਦਾ। ਜਦੋਂ ਕਿਨਾਰੇ 'ਤੇ ਬੇੜੀ ਆਉਣ ਲੱਗੀ, ਘੁੰਮਾ ਲਈ ਭਾਈ ਸੈਦੇ ਨੇ, ਦੂਸਰਾ ਕਿਨਾਰਾ ਆਉਣ ਲੱਗਿਆ ਫਿਰ ਘੁੰਮਾ ਲਿਆ, ਵੀ ਇਹ ਲਾਲਸਾ ਹੈ ਮਨ ਦੇ ਵਿੱਚ, ਜੇ ਮਹਾਰਾਜ ਜੀ ਕਿਨਾਰੇ 'ਤੇ ਉਤਰ ਗਏ ਨਾ ਫਿਰ ਪਤਾ ਨਹੀਂ ਮਹਾਰਾਜ ਦੇ ਦਰਸ਼ਨ ਕਦੋਂ ਹੋਣੇ ਨੇ, ਹੁਣ ਇਹ ਰੱਜ ਰੱਜ ਕੇ ਦਰਸ਼ਨ ਕਰ ਲਈਏ। ਕਿਉਂਕਿ ਦਰਸ਼ਨਾਂ ਦੀ ਬਾਬਤ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਨਾ, ਹੋਵੈ ਸਿਫਤ ਖਸਮ ਦੀਨ ਉਰ ਅਰਸੋ ਕੁਰਸੋ ਝੱਟੀਐ, ਦੁੱਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਦੇ ਦਰਸ਼ਨ ਨੇ ਨਾ ਜਨਮਾ ਜਨਮਾਂਤਰਾ ਦੀ ਇਹ ਮੈਲ ਨੂੰ ਕੱਟ ਦਿੰਦੇ ਨੇ, ਜੇ ਪ੍ਰੇਮ ਅਤੇ ਭਾਵਨਾ ਦੇ ਨਾਲ ਦਰਸ਼ਨ ਕਰੀਏ। ਅਤੇ ਦਰਸ਼ਨ ਤਾਂ ਸੰਗਤ ਜੀ ਔਰੰਗਜ਼ੇਬ ਬਾਦਸ਼ਾਹ ਨੇ ਵੀ, ਨੌਵੇਂ ਪਾਤਸ਼ਾਹ ਧੰਨ ਔਰੰਗਜ਼ੇਬ ਬਾਦਸ਼ਾਹ ਨੇ ਵੀ ਕੀਤੇ ਸੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ। ਅਤੇ ਦਰਸ਼ਨ ਭਾਈ ਮਤੀਦਾਸ ਅਤੇ ਭਾਈ ਸਤੀਦਾਸ ਵੀ ਕਰਦਾ ਸੀ, ਅਤੇ ਦਰਸ਼ਨ ਭਾਈ ਪ੍ਰਿਥਵੀ ਚੰਦ ਵੀ ਗੁਰੂ ਰਾਮਦਾਸ ਮਹਾਰਾਜ ਦੇ ਕਰਦਾ ਸੀ, ਅਤੇ ਸੰਗਤ ਜੀ ਦਰਸ਼ਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਮਹਾਰਾਜ ਦੇ ਕਰਦੇ ਸੀ। ਇਹ ਦਰਸ਼ਨਾਂ ਦਰਸ਼ਨਾਂ ਦੇ ਵਿੱਚ ਫਰਕ ਹੈ, ਨਹੀਂ ਤਾਂ ਸਾਰੇ ਵੇਖਦੇ ਨੇ ਗੁਰੂ ਨੂੰ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਪਰ ਡਿੱਠਿਆ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਹੁਣ ਸੰਗਤ ਜੀ ਦਰਸ਼ਨ ਟਿਕ ਟਿਕੀ ਲਗਾ ਕੇ ਦਰਸ਼ਨਾਂ ਦਾ ਆਨੰਦ ਲੈ ਰਿਹਾ, ਭਾਈ ਸਾਹਿਬ ਦਾ ਰਸ ਲੈ ਰਿਹਾ ਹੈ। ਕਲਗੀਧਰ ਮਹਾਰਾਜ ਕਹਿਣ ਲੱਗੇ, ਸਹਿਦਿਆ ਕੀ ਗੱਲ, ਬੇੜੀ ਕਿਨਾਰੇ ਨਹੀਂ ਲਾਉਂਦਾ? ਸੰਗਤ ਜੀ ਭਾਈ ਸੈਦਾ ਕਹਿਣ ਲੱਗਿਆ, ਮਹਾਰਾਜ ਜੀ ਮਸਾਂ ਹੀ ਤਾਂ ਕਾਬੂ ਆਇਓ, ਜੇ ਕਿਨਾਰੇ ਲਾ ਤੇ ਆਪ ਚਲੇ ਜਾਓਗੇ ਫਿਰ ਪਤਾ ਨਹੀਂ ਕਦੋਂ ਦਰਸ਼ਨ ਹੋਣਗੇ, ਹੈ ਹਿੰਮਤ ਕਿਸੇ ਦੀ? ਇਹ ਪਿਆਰ ਵਾਲਾ ਹੀ ਕਹਿ ਸਕਦਾ ਹੈ। ਖੈਰ ਕਿਨਾਰੇ 'ਤੇ ਲਾਈ ਅਤੇ ਮਹਾਰਾਜ ਜੀ ਬੜੇ ਖੁਸ਼ ਵੀ ਲਿਆਓ ਵੀ ਸਿੰਘੋ ਮਾਇਆ ਦਿਓ ਭਾਈ ਸੈਦੇ ਨੂੰ, ਹੱਥ ਜੋੜ ਲਏ, ਬੇਨਤੀ ਕਰਦਾ, ਮਹਾਰਾਜ ਜੀ ਮੈਨੂੰ ਮਾਇਆ ਦੇ ਕੇ ਨਾ ਭਰਮਾਓ, ਮੈਨੂੰ ਮਾਇਆ ਦੀ ਲੋੜ ਨਹੀਂ। ਮਹਾਰਾਜ ਜੀ ਆਪਣਾ ਤਾਂ ਧੰਦਾ ਇੱਕੋ ਹੀ ਹੈ। ਕਈ ਸਿੰਘਾਂ ਨੂੰ ਗੁੱਸਾ ਵੀ ਲੱਗਿਆ, ਦੇਖ ਕਿੱਥੇ ਕਲਗੀਧਰ ਮਹਾਰਾਜ ਜੀ ਅਤੇ ਕਿੱਥੇ ਤੂੰ ਗਰੀਬ ਮਲਾ। ਸੈਦਾ ਕਹਿਣ ਲੱਗਿਆ, ਮਹਾਰਾਜ ਜੀ ਆਪਣਾ ਧੰਦਾ ਇੱਕ ਹੈ, ਮੈਂ ਇਹ ਬੇੜੀ ਦੇ ਵਿੱਚ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਲਾਉਂਦਾ ਹਾਂ, ਪਰ ਮਹਾਰਾਜ ਜੀ ਆਪ ਤਾਂ ਸਾਰੇ ਸੰਸਾਰ ਨੂੰ ਇਹ ਭਵ ਸਾਗਰ ਤੋਂ ਪਾਰ ਉਤਾਰਨ ਨੂੰ ਸਮਰੱਥ ਹੋ, ਨਾਮ ਦਾ ਜਹਾਜ਼ ਦੇ ਕੇ ਆਪ ਤਾਰਨ ਨੂੰ ਸਮਰੱਥ ਹੋ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਅਤੇ ਮਹਾਰਾਜ ਜੀ ਇੰਨੇ ਖੁਸ਼ ਹੋਏ ਭਾਈ ਸੈਦੇ 'ਤੇ, ਸੈਦਾ ਕਹਿੰਦਾ ਮਹਾਰਾਜ ਜੀ ਮੇਰਾ ਉਧਾਰ ਕਰ ਦਿਓ, ਮੇਰਾ ਬੇੜਾ ਬੰਨੇ ਲਾ ਦਿਓ। ਕਲਗੀਧਰ ਮਹਾਰਾਜ ਜੀ ਇੰਨੇ ਖੁਸ਼ ਹੋਏ, ਕਹਿਣ ਲੱਗੇ ਸੈਦਿਆ ਤੂੰ ਆਪਣੀ ਗੱਲ ਕਰਦਾ ਹੈ? ਭਾਈ ਦਇਆ ਸਿੰਘ ਜੀ ਸਿੰਘਾਂ ਦੀ ਗਿਣਤੀ ਕਰੋ। ਮਹਾਰਾਜ ਜੀ 21 ਸਿੰਘ ਨੇ। ਸੈਦਿਆ ਤੂੰ ਤਾਂ, ਤੇਰਾ ਉਧਾਰ ਤਾਂ ਹੋਣਾ ਹੀ ਹੋਣਾ ਹੈ, ਅਸੀਂ ਬਚਨ ਕਰਦੇ ਹਾਂ ਤੇਰੀ 21 ਕੁਲਾਂ ਦਾ ਅਸੀਂ ਉਧਾਰ ਕਰਾਂਗੇ। ਹੋ ਸਕਦਾ ਧੰਨ ਕਲਗੀਧਰ ਮਹਾਰਾਜ ਜੀ ਵਰਗਾ ਕੋਈ ਵੀ ਲੱਭਣਾ ਨਹੀਂ, ਜਿੱਥੇ ਦੁਨੀਆਂ ਤੇ ਮਰਜ਼ੀ ਚਲੇ ਜਾਓ। ਤੇਰੇ ਬਾਰੇ ਗਸ ਜਣ ਨਹੀਂ ਉਹ ਮਿਲਣਾ, ਆਨੰਦਪੁਰ ਰਹਿਣ ਵਾਲਿਆ। ਤੇਰੇ ਬਾਰੇ ਗਸ ਜਣ ਨਹੀਂ ਉਹ ਮਿਲਣਾ, ਆਨੰਦਪੁਰ ਰਹਿਣ ਵਾਲਿਆ। ਰੋਸ਼ਨੀ ਕਰਨ ਦੇ ਸਾਧਨ ਬਹੁਤ ਨੇ, ਦੀਵੇ ਨੇ, ਟਿਊਬਾਂ ਨੇ, ਬਲਬ ਨੇ, ਪਰ ਸੰਗਤ ਜੀ ਸੂਰਜ ਆਪਣੀ ਮਿਸਾਲ ਆਪ ਹੈ। ਦੁਨੀਆਂ ਵਿੱਚ ਫੁੱਲ ਬਹੁਤ ਨੇ ਪਰ ਗੁਲਾਬ ਆਪਣੀ ਮਿਸਾਲ ਆਪ ਹੈ। ਦੁਨੀਆਂ ਦੇ ਵਿੱਚ ਪੀਰ ਪੈਗੰਬਰ ਔਲੀਏ ਗੁਰੂ ਬਹੁਤ ਹੋਏ ਪਰ ਧੰਨ ਗੁਰੂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਮਿਸਾਲ ਆਪ ਹੈ। ਕਿਹੜੇ ਕਿਹੜੇ ਗੁਣਾਂ ਨੂੰ ਗਾਈਏ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਈਏ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੇ ਧੰਨ ਕਲਗੀਧਰ ਮਹਾਰਾਜ ਜੀ ਵੱਲ ਨਿਗਾਹ ਮਾਰੀਏ ਤੇ ਮਹਾਰਾਜ ਜੀ ਵਰਗਾ ਕੋਈ ਵੀ ਕਵੀ ਵੀ ਨਹੀਂ ਹੋ ਸਕਿਆ। ਧੰਨ ਦਸ਼ਮੇਸ਼ ਪਿਤਾ ਮਹਾਰਾਜ ਜੀ ਵਰਗਾ ਕੋਈ ਲਿਖਾਰੀ ਨਹੀਂ ਹੋ ਸਕਿਆ। ਔਰੰਗਜ਼ੇਬ ਬਾਦਸ਼ਾਹ ਕਿਸੇ ਵੀ ਸ਼ਸਤਰ ਦੇ ਵਾਰ ਤੋਂ ਨਹੀਂ ਮਰਿਆ। ਕਲਗੀਧਰ ਮਹਾਰਾਜ ਜੀ ਨੇ ਜ਼ਫਰਨਾਮਾ ਲਿਖ ਕੇ ਭੇਜਿਆ, ਪੜ੍ਹਿਆ ਨਾ ਸੰਗਤ ਜੀ, ਜਦੋਂ ਪੜ੍ਹਿਆ ਮੁੜ ਕੇ ਉੱਠਿਆ ਹੀ ਨਹੀਂ ਔਰੰਗਜ਼ੇਬ ਬਾਦਸ਼ਾਹ। ਧੰਨ ਦਸ਼ਮੇਸ਼ ਮਹਾਰਾਜ ਜੀ ਵਰਗਾ ਦਾਨੀ ਵੀ ਨਹੀਂ ਕੋਈ ਹੋ ਸਕਦਾ। ਕੋਈ ਮਾਇਆ ਦਾਨ ਕਰਦਾ ਹੈ, ਕੋਈ ਜ਼ਮੀਨਾਂ ਦਾਨ ਕਰਦਾ ਹੈ, ਕੋਈ ਕੱਪੜਾ ਦਾਨ ਕਰਦਾ ਹੈ, ਪਰ ਧੰਨ ਕਲਗੀਆ ਵਾਲੇ ਦਸ਼ਮੇਸ਼ ਪਿਤਾ ਨੇ ਸੰਗਤ ਜੀ ਦੇਸ਼ ਕੌਮ ਧਰਮ ਉੱਤੋਂ ਸਰਬੰਸ ਹੀ ਦਾਨ ਕਰ ਦਿੱਤਾ, ਪੁੱਤਰ ਦਾਨ ਕਰ ਦਿੱਤੇ। ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਚਾਰ ਸਾਹਿਬਜ਼ਾਦੇ ਵਾਰ ਦਿੱਤੇ। ਸਰਹੰਦ ਦੀਆਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਸਾਧ ਸੰਗਤ ਕੁਰਬਾਨ ਕਰ ਦਿੱਤੇ। ਜੇ ਦੇਖਿਆ ਜਾਵੇ ਧੰਨ ਕਲਗੀਧਰ ਮਹਾਰਾਜ ਜੀ ਵਰਗਾ ਕੋਈ ਤਪੱਸਵੀ ਨਹੀਂ ਹੋਇਆ ਦੁਨੀਆਂ 'ਤੇ। ਚਾਰ ਯੁੱਗ, ਕਈ ਯੁੱਗ ਤਪੱਸਿਆ ਕੀਤੀ ਹੇਮਕੁੰਟ 'ਤੇ ਜਾ ਕੇ। ਅਤੇ ਜੇ ਦੇਖਿਆ ਜਾਵੇ ਮਹਾਰਾਜ ਜੀ ਵਰਗਾ ਕੋਈ ਗੁਰੂ ਵੀ ਨਹੀਂ ਹੈ। ਗੁਰੂ ਤਾਂ ਬਹੁਤ ਬਣੇ ਨੇ ਦੁਨੀਆਂ ਦੇ ਵਿੱਚ, ਪਰ ਧੰਨ ਕਲਗੀਧਰ ਮਹਾਰਾਜ ਜੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤਿਆਰ ਬਰ ਤਿਆਰ ਕਰ ਦਿੱਤਾ। ਕੋਈ ਵੀ ਆਪਣੀ ਉੱਨਤ ਨੂੰ, ਆਪਣੇ ਸੇਵਕਾਂ ਨੂੰ ਸਾਸ ਏਡਾ ਵੱਡਾ ਦਰਜਾ ਨਹੀਂ ਦਿੰਦਾ। ਤਿਆਰ ਬਰ ਤਿਆਰ ਕਰਕੇ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਅੱਜ ਤੋਂ ਇਹ ਮੇਰਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਅਤੇ ਹੁਣ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ ਨੇ, ਭਾਈ ਦਇਆ ਸਿੰਘ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਜਿਹੜੇ ਕਹਿੰਦੇ ਨੇ ਨਾ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਕਿ ਆਪਣਾ ਮਨ ਧੰਨ ਦਸ਼ਮੇਸ਼ ਪਿਤਾ ਤੋਂ ਜ਼ਿਆਦਾ ਸਾਫ਼ ਹੈ। ਹੁਣ ਆਪ ਵੀ ਗੁਰੂ ਜੀ ਬੇਨਤੀ ਕਰਦੇ ਨੇ, ਅਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਗੁਰੂ ਅਸੀਂ ਸਿੱਖ ਨਹੀਂ, ਭਾਈ ਦਇਆ ਸਿੰਘ ਜੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੀ ਇਹ ਅੰਮ੍ਰਿਤ ਅਸੀਂ ਐਵੇਂ ਨਹੀਂ ਲਿਆ, ਸਿਰ ਦਿੱਤੇ ਨੇ ਪਹਿਲਾਂ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਤਾਂ ਸਹੀ, ਪਹਿਲਾਂ ਸੀਸ ਮੈਂ ਪੌਣੇ 9 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦੇ ਚੁੱਕਾ ਹਾਂ, ਤੁਸੀਂ ਅੰਮ੍ਰਿਤ ਦੀ ਦਾਤ ਦਿਓ, ਮੈਂ ਸਾਰਾ ਸਰਬੰਸ ਹੀ ਦੇਸ਼ ਕੌਮ ਧਰਮ ਉੱਤੋਂ ਕੁਰਬਾਨ ਕਰ ਦਿਆਂਗਾ। ਇਹ ਮਹਾਰਾਜ ਜੀ ਨੇ ਬਚਨ ਕੀਤੇ, ਬਚਨ ਹੀ ਨਹੀਂ ਕੀਤੇ, ਕਰਕੇ ਵੀ ਵਿਖਾਇਆ। ਸਾਧ ਸੰਗਤ ਜੀ ਨਾਲੇ ਗੁਰੂ ਅਤੇ ਨਾਲੇ ਚੇਲਾ, ਕੋਈ ਵੀ ਗੁਰੂ ਗੁਰੂ ਬਣ ਕੇ ਰਿਹਾ, ਕੋਈ ਚੇਲਾ ਨਹੀਂ ਬਣਿਆ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਕਲਗੀਧਰ ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ਼ੀ ਨਹੀਂ ਹੋ ਸਕਿਆ। ਇੱਕ ਇੱਕ ਤੀਰ ਦੇ ਨਾਲ ਮਹਾਰਾਜ ਜੀ ਸੰਗਤ ਜੀ ਸੈਂਕੜਿਆਂ ਨੂੰ ਹਜ਼ਾਰਾਂ ਨੂੰ ਵਿੰਨ ਛੱਡਦੇ ਸੀ। ਇਤਿਹਾਸਕਾਰ ਕਈ ਇਹ ਵੀ ਦੱਸਦੇ ਨੇ, ਕਹਿੰਦੇ ਬੋੜ ਦਾ ਦਰਖਤ ਹੈ ਨਾ ਜਿਹੜਾ ਚਾਰ ਬੰਦਿਆਂ ਦੀਆਂ ਬਾਹਾਂ ਵਿੱਚ ਆਵੇ, ਮਹਾਰਾਜ ਜੀ ਜਦੋਂ ਤੀਰ ਛੱਡਦੇ ਸੀ ਨਾ ਬੋੜ ਦੇ ਦਰਖਤ ਨੂੰ ਪਾਰ ਕਰ ਜਾਂਦਾ ਸੀ, ਪੱਤੇ ਵੀ ਛੱਟ ਜਾਂਦੇ ਸੀ। ਜਦੋਂ ਮਹਾਰਾਜ ਜੀ ਜੰਗਾਂ ਯੁੱਧਾਂ ਵਿੱਚ ਤੀਰ ਤਿੱਲੇ 'ਤੇ ਚਾੜ੍ਹਦੇ ਸੀ ਨਾ, ਕਿਉਂਕਿ ਹਰੇਕ ਮਹਾਰਾਜ ਦਾ ਕਮਾਨ ਨਹੀਂ ਚਲਾ ਸਕਦਾ ਸੀ। ਹਾਂ ਕੋਈ ਵਰਲਡ ਚੈਂਪੀਅਨ ਹੋਵੇ ਸ਼ਾਇਦ ਉਹ ਚਲਾ ਦੇਵੇ, ਵੱਡੇ ਵੱਡੇ ਯੋਧੇ ਤੋਂ ਵੀ ਨਹੀਂ ਚੱਲਦਾ ਸੀ। ਜਦੋਂ ਮਹਾਰਾਜ ਜੀ ਉਹ ਕਮਾਨ ਚੱਕਦੇ ਸੀ ਨਾ, ਤਿੱਲੇ 'ਤੇ ਤੀਰ ਚਾੜ੍ਹਦੇ ਸੀ, ਕਹਿੰਦੇ ਇੰਨਾ ਜ਼ੋਰ ਲੱਗਦਾ ਸੀ, ਕਹਿੰਦੇ ਕਮਾਨ ਦੀ ਆਵਾਜ਼ ਚਰੜ ਚਰੜ ਕਰਦੀ ਸੁਣਦੀ ਸੀ। ਦੁਸ਼ਮਣ ਵੀ ਕੰਬ ਜਾਂਦਾ ਸੀ ਵੀ ਹੁਣ ਕਲਗੀਧਰ ਮਹਾਰਾਜ ਜੀ ਨੇ ਤਿੱਲੇ 'ਤੇ ਤੀਰ ਚਾੜ੍ਹ ਲਿਆ। ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ਼ੀ ਵੀ ਨਹੀਂ ਹੋ ਸਕਿਆ, ਅਤੇ ਕਲਗੀਧਰ ਮਹਾਰਾਜ ਜੀ ਵਰਗਾ ਕੋਈ ਬਖਸ਼ਣਹਾਰ ਵੀ ਨਹੀਂ ਹੋ ਸਕਦਾ। ਭਾਈ ਮਹਾ ਸਿੰਘ ਨੇ ਇੱਕ ਲਿਖ ਕੇ ਦੇ ਦਿੱਤਾ ਸੀ ਸਿੰਘਾਂ ਨੇ, ਮਹਾਰਾਜ ਜੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਪਰ ਹੁਣ ਸਾਧ ਸੰਗਤ ਭਾਈ ਮਹਾ ਸਿੰਘ ਅੰਤਿਮ ਸਵਾਸਾਂ 'ਤੇ ਸਹਿਗਦਾ ਹੈ, ਮਹਾਰਾਜ ਜੀ ਨੇ ਉਹਦਾ ਸੀਸ ਭਾਈ ਮਹਾ ਸਿੰਘ ਦਾ ਗੋਡੇ 'ਤੇ ਰੱਖਿਆ, ਰੁਮਾਲ ਦੇ ਨਾਲ ਲਹੂ ਪੂੰਝਿਆ, ਅੱਖਾਂ ਸਾਫ਼ ਕੀਤੀਆਂ। ਹੁਣ ਸੰਗਤ ਜੀ ਦਰਸ਼ਨ ਕੀਤੇ, ਅੱਖਾਂ ਖੋਲੀਆਂ, ਸ਼ਰਮਸ਼ਾਰ ਨੇ ਅੱਖਾਂ ਬੰਦ ਕਰ ਲਈਆਂ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਦਇਆ ਸਿੰਘ ਜੀ ਤੇਰੀ ਮਨ ਦੀ ਇੱਛਾ, ਹੁਣ ਆ ਗਏ ਅਸੀਂ ਦਰਸ਼ਨ ਕਰ ਲਾ। ਮਹਾਰਾਜ ਜੀ ਅੱਖਾਂ ਸ਼ਰਮਸ਼ਾਰ ਨੇ, ਇਹ ਅੱਖਾਂ ਦੇਖਦਿਆਂ ਨੇ ਹੀ ਅਸੀਂ ਤੁਹਾਨੂੰ ਵਿਦਾਵਾ ਲਿਖਿਆ ਸੀ, ਤੂੰ ਸਾਡਾ ਗੁਰੂ ਨਹੀਂ। ਮਹਾਰਾਜ ਜੀ ਉਹ ਵਿਦਾਵਾ ਪਾੜ ਦਿਓ ਬਸ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਭਾਈ ਮਹਾ ਸਿੰਘ ਜੀ ਉਹ ਸਾਡੇ ਪ੍ਰਸ਼ਾਦੀ ਹਾਥੀ, ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਆਨੰਦਪੁਰ ਦਾ ਕਿਲਾ ਕੋਈ ਹੈ? ਕੋਈ ਨਹੀਂ ਨਾ। ਅਤੇ ਸੰਗਤ ਜੀ ਆ ਤੁਹਾਡਾ ਜਿਹੜਾ ਅਸੀਂ ਭਾਈ ਮਹਾ ਸਿੰਘ ਇਹ ਕਾਗਜ਼ ਦਾ ਟੁਕੜਾ ਅਸੀਂ ਸਾਂਭ ਕੇ ਰੱਖਿਆ ਹੈ। ਐਸੇ ਧੰਨ ਕਲਗੀਧਰ ਮਹਾਰਾਜ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਇਆ। ਆਓ ਸੰਗਤ ਜੀ, ਸਮਾਂ ਵੀ ਹੋ ਗਿਆ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਿਆ ਹੋਣਗੀਆਂ। ਗੁਰੂ ਔਰ ਗੁਰੂ ਕੀ ਸੰਗਤ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨ। ਆਓ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਚਲੋ ਠੀਕ ਆ।